ਸਲੋਕ ਮਹੱਲਾ ਪੰਜਵਾ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ। ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਇਹ ਮੇਰੇ ਸੁਆਮੀ ਪਰਮਾਤਮਾ, ਆਪ ਕਿਰਪਾਲੂ ਹੋ ਕੇ ਮੈਨੂੰ ਇਹ ਵਰ ਦਿਓ, ਕਿਰਪਾ ਕਰੋ, ਅਸੀਸ ਦਿਓ ਕਿ ਸੰਤਾਂ ਦਾ ਸੰਗ ਕਰਦਿਆਂ ਮੇਰੀ ਉਮਰ ਵਿਹਾਵੇ। ਸੋ ਚਿੰਤਨ ਗੋਬਿੰਦ ਰਮਣ, ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ। ਇਸ ਤਰ੍ਹਾਂ ਮੈਨੂੰ ਮਹਾਂਪੁਰਖਾਂ ਦੀ ਸੰਗਤ ਹੋ ਜੇ। ਸੋ ਜਿਹੜੇ ਪੁਰਸ਼ ਤੇਰੇ ਵੱਲੋਂ ਭੁੱਲੇ ਆ, ਉਹ ਵਾਰ ਵਾਰ ਜੰਮ ਜੰਮ ਕੇ ਮਰਦੇ ਆ, ਉਹਨਾਂ ਦੇ ਹਾਵੇ ਜਿਹੜੇ ਹੌਂਕੇ ਨੇ, ਝੋਰੇ ਨੇ, ਉਹ ਕਦੇ ਨਹੀਂ ਖਤਮ ਹੁੰਦੇ। ਮਹੱਲਾ ਪੰਜਵਾ। ਸਤਿਗੁਰ ਸਿਮਰੋ ਆਪਣਾ ਘਾਟ, ਅਬ ਘਟ ਘਟ ਘਾਟ। ਮਹਾਰਾਜ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਵੀ ਅਬ ਘਟ ਘਾਟ, ਕਠਿਨ ਰਸਤਿਆਂ ਵਿੱਚ ਤੇ ਸੁਖਟ ਘਾਟ ਹੁੰਦੇ, ਸੁਖੈਣ ਰਸਤਿਆਂ ਵਿੱਚ ਆਪਣੇ ਸਤਿਗੁਰਾਂ ਨੂੰ ਸਿਮਰਨਾ ਕਰੋ। ਆਪ ਹੁੰਦਾ ਵਿਸ਼ੇਸ਼ ਕਰਕੇ ਚਾਰ ਖਾਣੀਆਂ ਦੇ ਘਟਾਂ ਘਟਾਂ ਵਿੱਚ ਪੂਰਨ ਜਾਣ ਕੇ ਸਤਿਗੁਰਾਂ ਦੁਆਰੇ ਆਪਣੇ ਹਰੀ ਨੂੰ ਸਿਮਰਨਾ ਕਰੋ। ਘੱਟ ਦਾ ਮਤਲਬ ਹੁੰਦਾ ਹਿਰਦੇ ਵਿੱਚ, ਆਪ ਘੱਟ ਹੁੰਦਾ ਕਠਨ, ਜਿਹੜੇ ਕਾਮ ਕ੍ਰੋਧ ਆਦਿਕ ਹੈ, ਸ਼ੁਭ ਗੁਣਾਂ ਦੇ ਘਟਾਉਣ ਵਾਲੇ ਹੈ, ਉਹਨਾਂ ਨੂੰ ਘਟਾ ਕੇ ਦੂਰ ਕਰਕੇ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਭਜਨ ਸਿਮਰਨ ਕਰਿਆ ਕਰੋ। ਵਾਹਿਗੁਰੂ ਫੇਰ ਜੀਵ ਦੇ ਉੱਤੇ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ। ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਧੈ ਵਾਟ। ਹਰ ਹਰ ਨਾਮ ਦੇ ਜਪਣ ਕਰਕੇ ਕੋਈ ਵੀ ਰਸਤੇ ਨੂੰ ਨਹੀਂ ਬੰਧਾ ਭਾਵ ਰੋਕਦਾ। ਜਿਹਦੇ ਰਾਹ 'ਚ ਕੋਈ ਰੁਕਾਵਟ ਆਉਂਦੀ ਆ, ਦੋ ਸਾਰੀਆਂ ਪੰਗਤੀਆਂ ਨੇ। ਵਾਰ ਵਾਰ ਤਾਂ ਹੁਣ ਆਪਾਂ ਦੱਸਣ ਨੂੰ ਰਹੇ, ਆਪੇ ਸਮਝ ਲਿਆ ਕਰੋ ਵੀ ਇਹ ਪੰਗਤੀ ਪੜ੍ਹਨ ਨਾਲ ਕੀ ਮਿਲਣਾ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹਿ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। 962 ਅੰਗ ਤੇ ਫਰਮਾਉਂਦੇ ਆ, ਰਹਿ ਰਾਸ ਵਿੱਚ ਆਪਾਂ ਅਖੀਰ ਤੇ ਜਾ ਕੇ ਪੜ੍ਹਦੇ ਹਾਂ ਇਹ ਬਚਨ। ਇਹ ਸਮਰੱਥ ਪਰਮਾਤਮਾ ਉੱਥੇ ਤੂੰ ਰੱਖ ਹੈ ਜਿੱਥੇ ਹੋਰ ਕੋਈ ਨਹੀਂ ਹੁੰਦਾ। ਕਿੱਥੇ ਜੀ? ਕਹਿੰਦੇ ਮਾਤਾ ਦੇ ਉਦਰ ਵਿੱਚ ਜੋ ਜਠੁਰ ਅੱਗ ਨਗਨੀ ਆ, ਉੱਥੇ ਵੀ ਤੇਰੀ ਹੀ ਰੱਖਿਆ ਜੀਵ ਨੂੰ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ। ਸੋ ਇਸ ਪ੍ਰਕਾਰ ਉੱਥੇ ਤੇਰੀ ਰੱਖ, ਕਈ ਕਹਿੰਦੇ ਫਲਾਣੇ ਨੇ ਰੱਖ ਪਾਈ ਹੋਈ ਹੈ ਨੇ। ਰੱਖ ਤਾਂ ਦੇਖੋ ਸ਼ਬਦ ਰੱਖ ਹੀ ਹੈ, ਸਭ ਤੋਂ ਵੱਡੀ ਰੱਖਿਆ ਸ਼ਬਦ ਨੇ ਕਰਨੀ ਹੁੰਦੀ। ਚੌਗਿਰਦ ਹਮਾਰਾ ਰਾਮ ਘਰ, ਦੁੱਖ ਲੱਗਾ ਨਾ ਭਾਈ ਤਾਤੀ ਵਾਹ ਵਾਲਾ ਸ਼ਬਦ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ ਹੈ, ਤਿੱਥੈ ਤੂੰ ਸਮਰੱਥ ਹੈ, ਹਮਰੀ ਕਰੋ ਹਾਥ ਦੈ ਰੱਛਾ। ਰੱਖਿਆ ਹੀ ਹੁੰਦੀ ਉਹਦੇ ਨਾਲ, ਉਹ ਰੱਖਾਂ ਪਾਉਣ ਨਾਲ ਬਾਹਲੀ ਰੱਖਿਆ ਹੁੰਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤਾਂ ਪੜ੍ਹਨੀ ਨਹੀਂ, ਉਹ ਸੌਖਾ ਜੋ ਹੋਇਆ ਬਣਿਆ ਬਣਾਇਆ ਧਾਗਾ ਜਾਂ ਗਲ 'ਚ ਪਾ ਲਿਆ, ਬਣੇ ਤਬੀਤ ਜੇ ਲੈ ਲੈ, ਚੱਲ ਪੈਸੇ ਦੇ ਤੇ $5,000 ਸਰ ਗਿਆ ਇਸੇ 'ਚ ਹੀ। ਮੁੜ ਕੇ ਉਹ ਚੱਲਦਾ ਥੋੜ੍ਹਾ ਚਿਰ ਹੀ ਹੁੰਦਾ, ਫਿਰ ਰੱਖਿਆ ਆੜ ਜਾਂਦੀ ਹੈ। ਉਹ ਤਾਂ ਐਵੇਂ ਨਾਟਕ ਚੇਟਕ ਹੁੰਦੇ ਨੇ। ਰੋਜ਼ ਮਹਾਰਾਜ ਦੀ ਕਿਰਪਾ ਨਾਲ ਜੇ 5 ਪਾਠ ਵੀ ਚੌਪੀ ਸਾਹਿਬ ਦੇ ਕਰੇ ਜਾਈਏ, ਤਾਂ ਵੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ 10ਵੇਂ ਪਾਤਸ਼ਾਹ ਰੱਖਿਆ ਕਰਦੇ ਜੀਵ ਦੀ। ਬਾਣੀ ਤਾਂ ਪੜ੍ਹਨ ਨੂੰ ਮੂੰਹ ਨਹੀਂ ਨਾ ਕਰਦਾ, ਉੱਧਰ ਤਾਂ ਰੱਖ ਪਾ ਕੇ ਗਲ 'ਚ ਆਰਾਮ ਨਾਲ TV ਦੇਖਦਾ, ਅਖਬਾਰ ਪੜ੍ਹਦਾ, ਮੈਗਜ਼ੀਨ ਪੜ੍ਹਦਾ, ਪੁੱਠੇ ਥਾਵਾਂ 'ਤੇ ਜਾਂਦਾ। ਕਹਿੰਦੇ ਮੇਰੀ ਰੱਖਿਆ ਹੋਵੇ, ਮੈਂ ਭਾਵੇਂ ਠੇਕੇ 'ਤੇ ਜਾਵਾਂ ਤਾਂ ਵੀ ਮੇਰੀ ਰੱਖਿਆ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਜੀ ਰੱਖ ਨਾਲੋਂ, ਨਾਲੇ ਤਾਂ ਸ਼ਬਦ ਪੜ੍ਹੋ, ਨਾਲੇ ਲੋਕ ਸੁਖੀ, ਨਾਲੇ ਪ੍ਰਲੋਕ ਸੁਹੇਲਾ। ਇਸ ਕਰਕੇ ਉੱਥੇ ਬਾਣੀ ਪੜ੍ਹਨ ਦਾ ਮਹਾਰਾਜ ਨੇ ਮਤਲਬ ਹੈ ਵੀ ਬਾਣੀ ਨਾਲ ਸਾਰਾ ਕੁਛ ਬਣਨਾ ਗੁਰਸਿੱਖਾਂ ਦਾ। ਹੋਰ ਵੀ ਜੇ ਕੋਈ ਪੜ੍ਹੋ ਤਾਂ ਵੀ ਕਿਰਪਾ ਹੋ। ਸਗੋਂ ਜਿਵੇਂ ਨਿਊਯਾਰਕ ਦੇ ਵਿੱਚ ਸੋਈ ਹਿੰਦੂ ਪਰਿਵਾਰ ਨਾਲ ਸੰਬੰਧਿਤ ਇੱਕ ਲੜਕਾ ਟੈਕਸੀ ਚਲਾਉਂਦਾ, ਉਹ ਕਹਿੰਦਾ ਮੈਂ ਜੀ 40 ਪਾਠ ਚੌਪੀ ਸਾਹਿਬ ਦੇ ਕੀਤੇ, 40 ਦਿਨ ਪੂਰੇ ਨਾ ਹੋਏ। ਦੂਜੀ ਵਾਰ ਫੇਰ ਗੱਲ ਨਾ ਬਣੀ, ਤੀਜੀ ਵਾਰ ਕਹਿੰਦਾ ਮੈਨੂੰ ਮਸਤਕ ਦੇ ਵਿੱਚ ਪ੍ਰਕਾਸ਼ ਦਿਖਦਾ ਹੁਣ। ਮੈਂ ਕਿਹਾ ਵਾਹ ਵੀ ਤੇਰੇ ਤਾਂ ਬੜੀ ਕਿਰਪਾ ਮਹਾਰਾਜ ਦੀ। ਕਹਿੰਦੇ ਮੈਂ ਕੁਛ ਨਹੀਂ ਖਾਂਦਾ ਪੀਂਦਾ, ਔਰ ਮੈਂ ਪੂਰਾ ਵੈਸ਼ਨੂ ਹਾਂ ਪੂਰਾ, ਔਰ ਨਾਲ ਚੌਪੀ ਸਾਹਿਬ ਦੇ ਪਾਠ ਕਰਦਾ। ਮੈਂ ਬਹੁਤ ਵਧੀਆ ਗੱਲ ਹੈ, ਉਹਦੇ ਉੱਤੇ ਬੜੀ ਮਹਾਰਾਜ ਦੀ ਬਖਸ਼ਿਸ਼ ਹੋਈ। ਇਸ ਪ੍ਰਕਾਰ ਹੈ ਕਿ ਜੇ ਕੋਈ ਕਰੇ ਤਾਂ ਸਤਿਗੁਰੂ ਕਹਿੰਦੇ ਮੈਂ ਕਿਹੜਾ ਨਾ ਕਰਦਾ, ਕੋਈ ਵੀ ਪੜ੍ਹ ਲੇ ਬਾਣੀ। ਸੋ ਆ ਕਈ ਮੁਸਲਮਾਨ ਵੀਰ ਦੇਖੇ ਨੇ ਕਾਬਲ ਦੇ ਵਿੱਚ ਵੀ ਸੁਣਿਆ, ਅਤੇ ਆ ਇੱਧਰ ਮੇਰਠ ਵੱਲ ਵੀ ਮੁਸਲਮਾਨ ਉਹ ਜਾਪ ਸਾਹਿਬ ਦਾ ਪਾਠ ਕਾਫੀ ਕਰਦੇ ਨੇ। ਉਹ ਕਹਿੰਦੇ ਸਾਨੂੰ ਸਮਝ ਆ ਜਾਂਦੀ, ਸਾਡੀ ਅਰਬੀ ਫਾਰਸੀ ਬੋਲੀ ਹੈ ਇਹ, ਇਸ ਕਰਕੇ ਗਨੀਮ ਉਲ ਖਿਰਾਜ਼ ਹੈ ਜਿਵੇਂ ਕਰਕੇ ਪਾਠ ਸਾਰਾ ਆਪਾਂ ਕਰਦੇ ਹੁੰਦੇ। ਮੈਂ ਉਹਦੇ 'ਚ ਜ਼ਿਆਦਾ ਭਾਸ਼ਾ ਜਿਹੜੀ ਵਰਤੀ ਹੈ ਪਾਠ ਕਰਨ ਵਿੱਚ, ਉਹ ਉਹਨਾਂ ਦੀ ਬੋਲੀ ਮੁਤਾਬਕ ਹੀ ਵਰਤੀ ਹੈ, ਕਿਉਂਕਿ ਉਹ ਬੋਲ ਇਸ ਤਰ੍ਹਾਂ ਹੀ ਨਿਕਲਦਾ ਉਹਨਾਂ ਦੇ ਮੂੰਹ 'ਚੋਂ, ਪਠਾਣੀ ਬੋਲੀ ਜੋ ਹੋਈ ਅਰਬੀ ਫਾਰਸੀ। ਇਸ ਕਰਕੇ ਉਹ ਜਾਪ ਸਾਹਿਬ ਦੀ ਬੜੀ ਤਾਰੀਫ ਕਰਦੇ, ਕਹਿੰਦੇ ਇਹ ਕਰਨ ਦੇ ਨਾਲ ਬਹੁਤ ਕਿਰਪਾ ਰਹਿੰਦੀ ਹੈ। ਉਹ ਦੂਜੇ ਲਾਭ ਉਠਾ ਰਹੇ, ਸਾਡਾ ਸਿੱਖ ਕਹਿੰਦਾ ਜਾਪ ਸਾਹਿਬ ਔਖਾ, ਹੋਰ ਸੌਖਾ ਕੀ ਆ, ਉਹ ਕਰ ਲੈਂਦੇ ਹਾਂ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਕਹਿੰਦੇ ਨੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾ, ਭਉ ਜਲ ਬਿਖਮ ਅਸ ਗਾਹੁ ਗੁਰ ਸਬਦੀ ਪਾਰ ਪਾਹੇ। ਸੋ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਅੱਗੇ, ਸੋ ਬਖਸ਼ਿਸ਼ ਕਰਦੇ ਹੋਏ ਕਿ ਤੇਰੇ ਨਾਮ ਨੂੰ ਸੁਣ ਕੇ ਜਮ ਦੇ ਦੂਤ ਵੀ ਛੱਡ ਜਾਂਦੇ ਨੇ। ਬਿਖਮ ਹੁੰਦਾ ਕਠਨ, ਨਾ ਤਰੇ ਜਾਣ ਵਾਲਾ ਜੋ ਅਸਗਾਹ ਹੋ ਭਾਵ ਸੰਸਾਰ ਸਮੁੰਦਰ ਹੈ, ਇਸ ਤੋਂ ਗੁਰਾਂ ਦੇ ਉਪਦੇਸ਼ ਦੁਆਰਾ ਪਾਰ ਪਈਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ। ਤੋ ਇਸ ਪ੍ਰਕਾਰ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਵਿਸ਼ਰਾਮ ਇੱਥੇ ਹੀ ਹੈ। ਤੋ ਪਰ ਜਦੋਂ ਅਰਥ ਕਰਦੇ ਹਾਂ ਉਦੋਂ ਇੱਥੇ ਆ ਜਾਂਦਾ ਨਾਏ ਤੇਰਾ। ਤੋ ਸੁਣ ਕੇ ਜਮ ਕੇ ਦੂਤ ਨਾਏ ਤੇਰਾ, ਇੱਥੇ ਫਿਰ ਜਮਕੀ ਆ ਕੇ ਛੱਡ ਜਾਏ, ਇਸ ਤਰ੍ਹਾਂ ਇਹ ਵਿਸ਼ਰਾਮ ਲੱਗਦਾ ਹੈ। ਭਉ ਜਲ ਬਿਖਮਾ ਸਗਾਹ ਗੁਰ ਸਬਦੀ ਪਾਰ ਪਾਹੇ, ਫਿਰ ਆਪਾਂ ਸੰਸਾਰ ਸਾਗਰ ਤੋਂ ਗੁਰਾਂ ਦੇ ਉਪਦੇਸ਼ ਦੁਆਰਾ ਪਾਰ ਹੁੰਦੇ ਹਾਂ। ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਸੇ ਹੀ ਪਾਠ ਨਹੀਂ ਕਰਨਾ ਸੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਜਿਨ੍ਹਾਂ ਨੂੰ ਸ਼ਰਧਾ ਰੂਪੀ ਤ੍ਰੇਹ ਲੱਗੀ ਹੈ, ਉਹੀ ਤੇਰੇ ਨਾਮ ਰੂਪ ਅੰਮ੍ਰਿਤ ਨੂੰ ਖਾਂਦੇ ਨੇ, ਉਹੀ ਬੰਦੇ ਆਪਦੇ ਨਾਮ ਨੂੰ ਜਪਦੇ ਨੇ। ਭਾਵ ਛਕਣ ਦਾ ਮਤਲਬ ਹੁੰਦਾ ਗ੍ਰਹਿਣ ਕਰਨਾ, ਸੇਵਨ ਕਰਨਾ, ਜਪਦੇ ਨੇ। ਕਲਯੁੱਗ ਦੇ ਵਿੱਚ ਇੱਕ ਬੜਾ ਭਾਰੀ ਅਤੇ ਵੱਡਾ ਪੁੰਨ ਹੈ, ਪੁੰਨ ਦੇ ਨੰਨੇ ਨੂੰ ਔਂਕੜ, ਵੱਡਾ ਪੁੰਨ ਸਭ ਤੋਂ। ਨਿੱਕੇ ਨਿੱਕੇ ਪੁੰਨ ਤਾਂ ਬਥੇਰੇ ਨੇ, ਚਿੜੀਆਂ ਨੂੰ ਦਾਣਾ ਪਾਤਾ ਜੀ, ਹੁਣ ਮੱਛੀ ਨੂੰ ਆਟਾ ਪਾਤਾ ਜੀ, ਮੈਂ ਇੱਕ ਗਰੀਬ ਨੂੰ ਰੋਟੀ ਦੇ ਤੀ, ਕੁੱਤੇ ਨੂੰ ਰੋਟੀ ਪਾ ਦੀ, ਪੁੰਨ ਕਰਦਾ। ਮਹਾਰਾਜ ਕਹਿੰਦੇ ਇੱਕੋ ਹੀ ਵੱਡਾ ਪੁੰਨ ਹੈ, ਕਈ ਕੋਟਕ ਜੱਗ ਫਲਾ, ਸੁਣ ਗਾਵਣ ਹਾਰੇ ਰਾਮ। ਕਲ ਮੈਂ ਇਹ ਪੁੰਨ, ਕਲਯੁੱਗ ਦੇ ਵਿੱਚ ਕਿਹੜਾ ਭਾਰੀ ਪੁੰਨ ਹੈ ਜੀ, ਕਹਿੰਦਾ ਜਿਹੜਾ ਗੋਬਿੰਦ ਤੇਰੇ ਹੇ ਵਾਹਿਗੁਰੂ ਤੇ ਗੁਣਾਂ ਨੂੰ ਗਾਉਣਾ। ਜਿਹੜਾ ਬਸ ਕਲਯੁੱਗ ਦੇ ਵਿੱਚ ਮਹਾਰਾਜ ਵਾਰ ਵਾਰ ਕਹਿੰਦੇ ਉਹ ਗੁਣ ਗਾ ਲਓ, ਗੁਣ ਗਾ ਲਓ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹਿ ਸਾਹਿ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਹੇ ਕਿਰਪਾਲੂ ਵਾਹਿਗੁਰੂ, ਤੂੰ ਸਾਰਿਆਂ ਨੂੰ ਸਵਾਸ ਸਵਾਸ ਸੰਭਾਲਦੇ। ਜਿਹੜਾ ਬੰਦਾ ਆਹੇ ਤੋਂ ਭਾਵ ਚਾਹ ਹੁੰਦਾ, ਚਾਹ ਤੋਂ ਭਾਵ ਇੱਛਾ ਹੁੰਦੀ ਹੈ। ਜਿਹੜਾ ਬੰਦਾ ਕੋਈ ਪੁਰਸ਼ ਕੋਈ ਵੀ ਹੈ, ਇੱਛਾ ਕਰਕੇ ਆਪਦੀ ਸ਼ਰਨ ਚ ਆਉਂਦਾ ਹੈ, ਉਹ ਕੋਈ ਬਿਰਥਾ ਭਾਵ ਖਾਲੀ ਨਹੀਂ ਜਾਂਦਾ, ਝੋਲੀਆਂ ਭਰ ਕੇ ਲਿਜਾਂਦਾ। ਸਲੋਕ ਮਹੱਲਾ ਪੰਜਵਾ, ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇਹੋ ਆਧਾਰ, ਅਗਮ ਗੋਚਰ ਸਾਹਿਬੋ ਸਮਰੱਥ ਸੱਚ ਦਾਤਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇਹੋ ਆਧਾਰ। ਇਹ ਪਾਰ ਬ੍ਰਹਮ ਪਰਾਰੂਪ ਬ੍ਰਹਮ ਵਿਆਪਕ ਵਾਹਿਗੁਰੂ, ਜਿਸ ਨੂੰ ਆਪ ਦਾ ਆਸਰਾ ਦਿੰਦੇ ਹੋ ਨਾ ਆਪਣਾ, ਉਸ ਨੂੰ ਹੋਰ ਕੋਈ ਦੂਜਾ ਨਹੀਂ ਸਮਝਾਉਂਦੇ। ਇਹ ਸਾਹਿਬ ਆਪ ਮਨ ਕਰਕੇ, ਆਗਮ ਤੇ ਇੰਦਰੀਆਂ ਕਰਕੇ ਅਗੋਚਰੋ, ਇਹ ਸੱਚੇ ਵਾਹਿਗੁਰੂ ਆਪ ਸਮਰੱਥ ਦਾਤੇ ਹੋ। ਦੂਜਾ ਤਿਸ ਨਾ ਬੁਝਾਏ ਹੋ, ਉਹਨੂੰ ਦੂਜਾ ਨਹੀਂ ਸਮਝਾਉਂਦੇ, ਭਾਵ ਦੂਜੇ ਰਾਹ ਲਾਉਂਦੇ ਹੀ ਨਹੀਂ। ਪਾਰ ਬ੍ਰਹਮ ਨਾਮ ਦੇਹੋ ਆਧਾਰ, ਇਹ ਪਾਰ ਬ੍ਰਹਮ ਜੀ ਨੂੰ ਆਪਣੇ ਨਾਮ ਦਾ ਆਸਰਾ ਦੇ ਦਿੰਦੇ ਹੋ, ਫਿਰ ਉਹਨੂੰ ਦਵੈਤ ਭਾਵ ਨੇ ਸਮਝਾਉਣੀ ਕੀਤੀ, ਦਵੈਤ ਨਹੀਂ ਸਮਝਾਈ ਉਹਨੂੰ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਦਿੱਤਾ। ਫਿਰ ਆਪ ਕਿਰਪਾ ਕਰਕੇ ਉਹਦੇ ਉੱਤੇ ਬਖਸ਼ਿਸ਼ ਕਰਦੇ ਹੋ। ਆ ਮਹਾਰਾਜ ਫਰਮਾਉਂਦੇ, ਇਹ ਸਾਹਿਬ ਆਪ ਮਨ ਕਰਕੇ ਅਗਮ ਤੇ ਇੰਦਰੀਆਂ ਕਰਕੇ ਗੋਚਰੋ, ਹੇ ਸੱਚੇ ਵਾਹਿਗੁਰੂ ਆਪ ਸਮਰੱਥ ਦਾਤੇ ਹੋ। ਤੂੰ ਨਿਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ, ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾਵਾਰ। ਸੋ ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ ਕਿ ਤੂੰ ਨਿਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ, ਹੇ ਸੱਚੇ ਵਾਹਿਗੁਰੂ ਤੂੰ ਨਿਚਲ ਅਤੇ ਵੈਰ ਭਾਵ ਤੋਂ ਰਹਿਤ ਹੈ। ਆਪ ਜੀ ਦਾ ਸਤਸੰਗ ਜਾਂ ਸਰੂਪ ਦਰਬਾਰ ਸੱਚਾ ਹੈ, ਆਪ ਜੀ ਦੀ ਕੀਮਤ ਕਹੀ ਨਹੀਂ ਜਾਂਦੀ, ਆਪ ਜੀ ਦੇ ਪਾਰ ਪਰਿਵਾਰ ਦਾ ਕੋਈ ਅੰਤ ਨਹੀਂ ਆਉਂਦਾ। ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ, ਸੇ ਸੁਖੀਏ ਸੱਚ ਸਾਹਸੇ ਜਿਨ ਸੱਚਾ ਵਿਵਹਾਰ। ਇਹ ਵਾਹਿਗੁਰੂ ਆਪ ਜੀ ਨੂੰ ਛੱਡ ਕੇ ਜਿਹੜਾ ਰਸਾਂ ਦਾ ਮੰਗਣਾ ਨਾ, ਰਸਾਂ ਕਸਾਂ ਦਾ, ਮੈਨੂੰ ਆਹ ਦੇ ਦਿਓ ਉਹ ਦੇ ਦਿਓ, ਇਹ ਸਾਰੇ ਵਿਸ਼ਿਆਂ ਦੇ ਰਸ ਛਾਰ ਹੁੰਦੇ, ਸਵਾਹ ਰੂਪ ਨੇ। ਉਹੀ ਸੁਖੀ ਹੈ, ਉਹੀ ਸੱਚੇ ਸ਼ਾਹੂਕਾਰ ਹੈ ਜਿਨ੍ਹਾਂ ਦਾ ਵਿਹਾਰ ਸੱਚਾ ਹੈ। ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ, ਨਾਨਕ ਇੱਕ ਆਰਾਧੇ ਸੰਤਨ ਰੇਣਾਰ। ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ, ਇੱਥੇ ਰੁਕ ਕੇ ਸਹਿਜ ਸੁਖ ਸਾਰ, ਇਹ ਵਾਹਿਗੁਰੂ ਤੇਰੇ ਨਾਮ ਨਾਲ ਜਿਨ੍ਹਾਂ ਦੀ ਪ੍ਰੀਤੀ ਲੱਗੀ ਆ, ਉਹਨਾਂ ਨੂੰ ਸਹਿਜੇ ਸਾਰ ਸ੍ਰੇਸ਼ਟ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ, ਜੋ ਇਹ ਸੰਤ ਇੱਕ ਤੈਨੂੰ ਰਾਹ ਦੇ, ਉਹਨਾਂ ਸੰਤਾਂ ਦੇ ਚਰਨਾਂ ਦੀ ਰੇਣ ਆਰ ਦਿਓ, ਧੂੜੀ ਦੇਣਾ ਕਰੋ, ਗੁਰੂ ਗ੍ਰੰਥ ਸਾਹਿਬ 'ਚ ਹੁਣ ਤੱਕ ਹਜ਼ਾਰਾਂ ਵਾਰੀ ਇਹ ਆ ਲਿਆ ਬਚਨ ਜਿਹੜੇ ਤੁਹਾਡਾ ਨਾਮ ਜਪਦੇ ਨੇ। ਧੱਕੇ ਨਾਲ ਤਾਂ ਹੁਣ ਮੈਂ ਅਰਥ ਕਰਨੋਂ ਰਿਹਾ ਵੀ ਸੰਤ ਮਹਾਰਾਜ ਵਾਸਤੇ ਜਿੱਥੇ ਮਹਾਰਾਜ ਲਈ ਅੱਖਰ ਸੰਤ ਵਰਤਿਆ ਉੱਥੇ ਆਪਾਂ ਮਹਾਰਾਜ ਲਈ ਦੱਸਦੇ ਹਾਂ, ਭਾਗ ਹੋਇਆ ਗੁਰਸੰਤ ਮਿਲਾਇਆ ਪ੍ਰਭ ਵਿਨਾਸ਼ੀ ਘਰ ਮਹਿ ਪਾਇਆ। ਅਤੇ ਜਿੱਥੇ ਗੁਰਮੁਖਾਂ ਦੀ ਚਰਨ ਧੂੜੀ ਕਹੀ, ਸਾਧ ਸੰਗਤ ਦੀ ਚਰਨ ਧੂੜੀ ਕਹੀ ਹੈ, ਉੱਥੇ ਸਾਧ ਸੰਗਤ ਦੀ ਚਰਨ ਧੂੜੀ ਪ੍ਰਾਪਤ ਕਰਨੀ ਹੈ। ਇਸ ਪ੍ਰਕਾਰ ਜਿੱਥੇ ਪੂਰਨ ਪੁਰਖਾਂ ਦੀ ਚਰਨ ਧੂੜੀ, ਬਾਬਾ ਬੁੱਢਾ ਜੀ ਦੇ ਸਥਾਨ 'ਤੇ ਜਾ ਕੇ ਚਰਨਾਂ ਦੀ ਧੂੜੀ ਪ੍ਰਾਪਤ ਕਰਿਆ, ਉਹ ਫਿਰ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਜਾ ਕੇ ਧੰਨ ਬਾਬਾ ਦੀਪ ਸਿੰਘ ਕਹਿ ਕੇ ਮਸਤਕ 'ਤੇ ਧੂੜੀ ਲਾਓ। ਅੱਗੇ ਪ੍ਰਕਰਮਾ 'ਚ ਹਰਿਮੰਦਰ ਸਾਹਿਬ ਉਹ ਸਥਾਨ ਬਣਿਆ ਹੋਇਆ ਸੀ, ਉੱਥੇ ਹੱਥ ਫੇਰ ਕੇ ਮਸਤਕ ਨੂੰ ਲਾਉਂਦੇ ਧੰਨ ਬਾਬਾ ਦੀਪ ਸਿੰਘ, ਉਹਨਾਂ ਦਾ ਥਾਂ ਹੀ ਮਿਟਾਤਾ, ਉੱਥੋਂ ਨਾਮੋ ਨਿਸ਼ਾਨ ਮਿਟਾਤਾ। ਬਹੁਤ ਸਿਆਣੀ ਕੌਮ ਆ ਆਪਣੀ, ਚੜ੍ਹਦੀ ਕਲਾ ਵਾਲੀ ਬਹੁਤ ਹੈ। ਵੈਸੇ ਮੇਰਾ ਤਾਂ ਆਖੇ ਬੁੱਤ ਲਾਓ, ਮੇਰੀ ਤਾਂ ਫੋਟੋ ਲਾਓ, ਮੇਰਾ ਤਾਂ ਉਹ ਥਾਂ ਉੱਥੇ ਨਿਸ਼ਚਿਤ ਕਰੋ। ਜਿਹੜਾ ਵੱਡਿਆਂ ਨੇ ਕੁਰਬਾਨੀ ਕੀਤੀ ਹੈ ਉਹ ਵੱਡਿਆਂ ਨੂੰ ਛੱਡੋ ਪਰੇ ਜੀ, ਉਹ ਮਿਟਾ ਦਿਓ। ਵੱਡਿਆਂ ਦੀ ਕੁਰਬਾਨੀ ਮਿਟੋਂਗੇ ਫਿਰ ਆਪ ਵੀ ਮਿਟ ਜਾਓਗੇ, ਫਿਰ ਲੱਭਣਾ ਨਹੀਂ ਕੁਛ। ਵੱਡਾ ਦੇਖਦਾ ਉਹ ਹਾਜ਼ਰ ਨਾਜ਼ਰ ਆ, ਉਹ ਕਿਤੇ ਗਿਆ। ਇਸ ਕਰਕੇ ਆਪ ਤੋਂ ਵੱਡਿਆਂ ਦੀ ਹੋਈ ਕੁਰਬਾਨੀ ਠੀਕ ਆ, ਆਪਣੀ ਨਹੀਂ ਜਨਾਈ ਦੀ ਹੁੰਦੀ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਥਾ ਕੀਤੀ ਹੈ, ਸੰਤ ਕਰਤਾਰ ਸਿੰਘ ਜੀ ਨੂੰ ਜੇ ਅਸੀਂ ਕਹਿਣਾ ਕਥਾ ਅੱਜ ਬੜੀ ਸੋਹਣੀ, ਉਹ ਕਹਿੰਦੇ ਮੈਂ ਤਾਂ ਕਾਲੇ ਕੰਵਾਂ ਵਰਗਾ ਹੈ, ਮੇਰੀ ਕਾਹਦੀ ਕਥਾ ਡਾਕਰ ਸਿੰਘ, ਮੈਂ ਤਾਂ ਪਾਟੇ ਢੋਲ ਵਰਗੀ ਆਵਾਜ਼ ਹੈ। ਕਥਾ ਤਾਂ ਸੀ ਮਹਾਂਪੁਰਖਾਂ ਦੀ, ਬਹੁਤਾ ਹੀ ਰਸ ਸੀ ਉਹਦੇ 'ਚ। ਚਲੋ ਅਸੀਂ ਫਿਰ ਕਹਿ ਦੇਣਾ ਨਹੀਂ ਮਹਾਰਾਜ ਕਥਾ ਤੁਹਾਡੀ ਵਧੀਆ, ਫਿਰ ਮਹਾਂਪੁਰਖਾਂ ਨੂੰ ਕਹਿਣਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਜੀ ਕਥਾ ਬੜੀ ਵਧੀਆ, ਕਹਿੰਦੇ ਆਵਾਜ਼ ਦੇਖੀ ਮੇਰੀ ਕਿਹੋ ਜਿਹੀ, ਮਾਰਦਾ ਗੱਲਾਂ। ਕਥਾ ਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ, ਕਥਾ ਸੀ ਸੰਤ ਗੁਰਬਚਨ ਸਿੰਘ ਖਾਲਸਾ ਜੀ, ਭਾਵ ਆਪ ਤੋਂ ਵੱਡਿਆਂ ਨੂੰ ਵੱਡੇ ਕਹਿਣਾ ਕਥਾ ਕਰਦੇ ਸੀ। ਇਸ ਪ੍ਰਕਾਰ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਕਥਾ ਕਰਦੇ ਸੀ ਤੜਕੇ 4 ਤੋਂ 5। ਕਾਂ ਚਿੜੀਆਂ ਜਦੋਂ ਬੋਲਣ ਤੋਂ ਪਹਿਲਾਂ ਕਰਦੇ ਹੁੰਦੇ ਸੀ ਉਹ ਕਥਾ, ਗੁਰਦੁਆਰਾ ਸਾਹਿਬ ਤੜਕੇ ਆਉਂਦੇ ਹੁੰਦੇ ਸੀ, ਕਿਉਂ ਤੜਕੇ ਉਹ 12 ਵਜੇ 12:15 ਤੋਂ ਉੱਠ ਖੜ੍ਹਦੇ ਸੀ, 11 ਤੋਂ 12 ਹੀ ਸੌਣਾ। ਕਥਾ ਕਰਨ ਆ ਗਏ, ਕੋਈ ਬੀਬੀ ਬੱਚਾ ਲਿਆਈ ਨਾਲ, ਜੇ ਬੱਚਾ ਅੰਦਰ ਗੁਰੂ ਘਰ 'ਚ ਰੋਂਦਾ ਉਹਨਾਂ ਨੇ ਉੱਥੋਂ ਹੀ ਬਾਹਰੋਂ ਮੁੜ ਜਾਣਾ, ਚੰਗਾ ਭਾਈ ਐਂ ਕਰਾਂਗੇ ਕੱਲ੍ਹ ਨੂੰ ਕਰਾਂਗੇ ਹੁਣ ਕਥਾ, ਅੱਜ ਨਹੀਂ ਹੋਣੀ, ਅੱਜ ਬੱਚਾ ਰੋਂਦਾ ਅੰਦਰ। ਫਿਰ ਲੋਕ ਬੱਚਾ ਨਹੀਂ ਸੀ ਲਿਆਉਂਦੇ ਰੋਣ ਵਾਲਾ ਨਾਲ, ਇੰਨੇ ਟਿਕਾਓ 'ਚ ਕਾਂ ਚਿੜੀਆਂ ਦੇ ਬੋਲਣ ਤੋਂ ਪਹਿਲਾਂ ਤੜਕੇ ਹੀ ਕਥਾ ਕਰ ਦੇਣੀ ਉਹਨਾਂ ਨੇ, ਫਿਰ ਕਥਾ ਹਿਰਦੇ 'ਚ ਵੱਸਦੀ ਹੈ। ਸੋ ਇੱਥੇ ਤਾਂ ਅਸੀਂ ਰੌਲਾ ਪਾ ਪਾ ਖੰਭ ਗਏ ਵੀ ਬੱਚੇ ਚੁੱਪ ਕਰਾ ਲਓ, ਐਂ ਕਰਾ ਲਓ, ਕੋਈ ਨਹੀਂ ਕਰਾਉਂਦਾ। ਫਿਰ ਇਹ ਖੀਰ ਚੁੱਪ ਕਰਕੇ ਅੰਦਰ ਹੀ ਬਹਿਣਾ ਪਿਆ ਵੀ ਚੁੱਪ ਹੀ ਕਰੋ, ਇਹ ਚੁੱਪ ਹੀ ਚੰਗੀ ਹੈ। ਇਸ ਤਰ੍ਹਾਂ ਹੁੰਦੀ ਹੈ, ਜਿਹੜੀ ਕਥਾ 10ਵੇਂ ਪਾਤਸ਼ਾਹ ਨੇ ਕੀਤੀ ਸੀ, 48 ਦੇ 48 ਸਿੰਘ ਵਧੇ ਮੁਕਤੀ ਹੋ ਗਏ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਧੰਨ ਬਾਬਾ ਦੀਪ ਸਿੰਘ ਜੀ ਜਿਹੜੀ ਕਥਾ ਕੀਤੀ ਆਪ ਨੇ, ਧੰਨ ਭਾਈ ਮਨੀ ਸਿੰਘ ਨੇ ਕਥਾ ਕੀਤੀ, ਅੱਗੇ ਅੱਗੇ ਬਾਬਾ ਗੁਰਬਖਸ਼ ਸਿੰਘ ਜੀ ਹੋਣੀ, ਸਾਰਿਆਂ ਨੇ ਕਥਾ ਕੀਤੀ, ਬੜੀ ਲਿਆਕਤ ਦੀ ਕਥਾ। ਇੱਕ ਵਾਰ ਜਿਹੜਾ ਸੁਣ ਲੈਂਦਾ ਸੀ ਤਰ ਜਾਂਦਾ ਸੀ, ਉਹ ਮਹਾਰਾਜ ਦੀ ਕਿਰਪਾ ਹੁੰਦੀ ਸੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਉਹਨਾਂ ਦੇ ਉੱਤੇ ਜੀਵਾਂ 'ਤੇ ਕਿਰਪਾ ਹੁੰਦੀ ਹੈ, ਅਤੇ ਉਹ ਫਿਰ ਕਥਾ ਕਰਦੇ ਨੇ ਪਾਵਨ, ਵਾਹਿਗੁਰੂ ਕਿਰਪਾ ਕਰਦੇ ਉਹਨਾਂ ਜੀਵਾਂ ਦੇ ਉੱਤੇ। ਤਾਂ ਹੁਣ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਪਾਵਨ ਬਚਨ ਜੋ ਫਰਮਾਉਂਦੇ ਨੇ ਕਿ ਵੱਡਿਆਂ ਦੀ ਜਿਹੜੀ ਚੀਜ਼ ਹੈ ਉਹਨੂੰ ਨਹੀਂ ਤਿਆਗਣਾ, ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਪਾਵਨ ਬਚਨ, ਜਿੰਨਾ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ, ਨਾਨਕ ਇੱਕ ਆਰਾਧੇ ਸੰਤ ਨਰੇਣਾਰ। ਇਹ ਵਾਹਿਗੁਰੂ ਤੇਰੇ ਨਾਮ ਨਾਲ ਜਿਨ੍ਹਾਂ ਦੀ ਪ੍ਰੀਤੀ ਲੱਗੀ ਆ ਉਹਨਾਂ ਨੂੰ ਸਹਿਜੇ ਸਾਰ ਸ੍ਰੇਸ਼ਟ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੋ ਸੰਤ ਇੱਕ ਤੈਨੂੰ ਆਰਾਧੇ, ਉਹਨਾਂ ਸੰਤਾਂ ਦੇ ਚਰਨਾਂ ਦੀ ਰੇਣਾਰ ਧੂੜ ਦੇਣਾ ਕਰੋ। ਮਹੱਲਾ ਪੰਜਵਾ, ਆਨੰਦ ਸੁਖ ਬਿਸਰਾਮ ਨਿਤ, ਹਰ ਕਾ ਕੀਰਤਨ ਗਾਏ, ਅਵਰ ਸਿਆਣ ਪਛਾੜ ਦੇਹੇ, ਨਾਨਕ ਉਧਰਸ ਨਾਏ। ਕਹਿੰਦੇ ਭਾਈ, ਜੇ ਤੂੰ ਸਦਾ ਹੀ ਆਨੰਦ ਅਤੇ ਸੁੱਖ ਵਿੱਚ ਇਸਤਰੀ ਚਾਹੁੰਦਾ ਤਾਂ ਰੋਜ਼ ਹਰੀ ਦੇ ਕੀਰਤਨ ਨੂੰ ਗਾਉਣਾ ਕਰ, ਜਸ ਕਰਿਆ ਕਰ ਪਰਮਾਤਮਾ ਦਾ, ਹੋਰ ਸਿਆਣਪਾਂ ਛੱਡ ਦੇ, ਕਿਉਂਕਿ ਨਾਮ ਜਪਣ ਕਰਕੇ ਤਰਨਾ ਹੁੰਦਾ। ਪਰ ਤੈਨੂੰ ਪਹਿਲਾਂ ਵਿਸ਼ਰਾਮ ਅਤੇ ਅਰਥ ਆਉਣੇ ਚਾਹੀਦੇ ਕੀਰਤਨ 'ਚ, ਇਹਨੇ ਤੈਨੂੰ ਪਤਾ ਹੀ ਲੱਗੇ ਵੀ ਕੀਰਤਨ 'ਚ ਬੋਲਿਆ ਕੀ ਅੱਖਰ। ਤਿਸ ਜੁਹਾਰੀ ਸਵਸਥ ਤਿਸ, ਤਿਸ ਦੀ ਬਾਣਾ ਪੱਗ, ਇਹਦਾ ਅਰਥ ਕੀ ਹੈ ਪਤਾ? ਆਸਾ ਦੀ ਵਾਰ ਤਾਂ ਪੜ੍ਹੀ ਆ। ਕਹਿੰਦੇ ਇਹ ਤਾਂ ਮੈਨੂੰ ਪਤਾ ਨਹੀਂ, ਉਹ ਸਿਰ ਹਿਲਾਈ ਜਾਂਦਾ ਬੈਠਾ ਵੀ ਸਿਰ ਕਿਉਂ ਹਿਲਾਉਂਦਾ? ਕਹਿੰਦੇ ਟਿਊਨ ਬੜੀ ਵਧੀਆ ਰਾਗੀ ਦੀ, ਉਹ ਰਾਗੀ ਸਿੰਘ ਦੀ ਟਿਊਨ ਹੈ ਜਿਹੜੀ, ਕਹਿੰਦੇ ਉਹਦੇ ਨਾਲ ਸਿਰ ਹਿਲਾਉਣਾ, ਮੈਨੂੰ ਇਹ ਸ਼ਬਦ ਤਾਂ ਨਹੀਂ ਸਮਝ ਲੱਗਦਾ ਕੀ ਬੋਲਦਾ ਹੈ। ਸ਼ਬਦ ਦਾ ਅਰਥ ਆਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜਿੱਥੇ ਕੀਰਤਨ ਕਰਦੇ ਸੀ ਸ਼ਬਦ ਪੜ੍ਹਦੇ, ਫਿਰ ਉਹਦਾ ਭਾਵ ਅਰਥ ਵੀ ਦੱਸਦੇ ਹੁੰਦੇ ਸੀ ਵੀ ਇਹ ਇਹਦਾ ਭਾਵ ਅਰਥ ਹੈ ਭਾਈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਕਰ ਦਿੱਤੀ ਟਕਸਾਲ ਪਹਿਲਾਂ ਤੋਂ ਹੀ। ਜੇ ਪਹਿਲਾ ਸ਼ਬਦ ਪੜ੍ਹਿਆ ਸੀ ਮਹਾਰਾਜ ਨੇ ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਉਹਦੇ ਅਰਥ ਵੀ ਕਰਕੇ ਸੁਣਾਏ ਸੀ। ਗੁਰੂ ਨਾਨਕ ਸਾਹਿਬ ਨੇ ਤਾਂ ਇੱਥੋਂ ਹੀ ਅਰਥ ਚੁੱਕ ਲਿਆ ਸੀ, ਕਹਿੰਦੇ ਅਲਫ ਬੇ ਪੇ ਟੇ ਤੇ ਸੇ ਤੋਂ ਹੀ ਅਰਥ ਚੁੱਕ ਲਿਆ। ਕਹਿੰਦੇ ਅਲਫ ਦਾ ਅਰਥ ਕੀ ਆ ਵੀ? ਉਸ ਵਕਤ ਪੁੱਛਣ ਲੱਗੇ ਮੁੱਲਾਂ ਨੂੰ ਜੀ ਅਲਫ ਦਾ ਅਰਥ ਹੁੰਦਾ ਇੱਕ, ਇੱਕ ਦਾ ਮਤਲਬ, ਕਹਿੰਦੇ ਉਹ ਤਾਂ ਮੈਨੂੰ ਪਤਾ ਨਹੀਂ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇੱਕ ਦਾ ਮਤਲਬ ਹੁੰਦਾ ਉਹ ਖੁਦਾ ਨਿਰੰਕਾਰ ਅਕਾਲ ਪੁਰਖ ਇੱਕ ਹੈ। ਇੱਥੋਂ ਅਰਥ ਸ਼ੁਰੂ ਕਰਤੇ ਸੀ ਮਹਾਰਾਜ ਨੇ। ਕੀਰਤਨ ਤਾਂ ਗੁਰੂ ਨਾਨਕ ਸਾਹਿਬ ਨੇ ਬਾਅਦ ਵਿੱਚ ਸ਼ੁਰੂ ਕੀਤਾ, ਅਰਥ ਪਹਿਲਾਂ ਦੱਸਣੇ ਸ਼ੁਰੂ ਕਰਤੇ, ਸ਼ਬਦ ਪਹਿਲਾਂ ਆਇਆ। ਭਾਈ ਮਰਦਾਨੇ ਤੋਂ ਰਬਾਬ ਮੰਗਾਈ ਜਾਂ ਫਿਰ ਕੀਰਤਨ ਆਰੰਭ ਹੋਇਆ, ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰ ਦਿੱਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਟਕਸਾਲ ਜਿਹੜੀ ਸੀ ਚੱਲੀ ਪਹਿਲੇ ਪਾਤਸ਼ਾਹ ਵੇਲੇ ਤੋਂ, ਨਾਲ ਦੱਸਣਾ ਵੀ ਇਹਦਾ ਭਾਵ ਹੈ। ਇੰਨੀ ਡੂੰਘੀ ਬਾਣੀ ਗੁਰੂ ਨਾਨਕ ਸਾਹਿਬ ਦੀ, ਔਂਕੜ ਦਲੈਂਕੜ 5900, ਇਸ ਪ੍ਰਕਾਰ ਜਾ ਕੇ 83 ਅੱਖਰ ਨੇ, 5983 ਲਗਾ ਮਾਤਰਾ ਦੀਆਂ ਬਾਣੀ ਦੀਆਂ ਜਪਜੀ ਸਾਹਿਬ ਦੀਆਂ। ਦੂਜੇ ਪਾਤਸ਼ਾਹ ਨੇ ਊੜਾ ਏੜਾ ਈੜੀ ਸੱਸਾ ਤਰਤੀਬ ਮੁਹਾਰਨੀ ਦੀ ਲਾਈ, ਮੁਹਾਰਨੀ ਉੱਥੋਂ ਚੱਲ ਪਈ ਸੀ। ਉਦੋਂ ਵੀ ਮੁਹਾਰਨੀ ਪੜ੍ਹਾ ਕੇ ਊੜਾ ਏੜਾ ਪੜ੍ਹਾ ਕੇ ਫਿਰ ਸੰਥਿਆ ਕਰਾਉਣੀ ਨਾਲ ਵੀ ਆਪ ਬੋਲਣਾ ਇਸ ਤਰ੍ਹਾਂ। ਇਹ ਤਾਂ ਪਹਿਲੇ ਪਾਤਸ਼ਾਹ ਤੋਂ ਕਿਰਪਾ ਹੋ ਗਈ ਸੀ। ਪੌੜੀ ਨਾ ਤੂੰ ਆਵੈ ਬਸ ਬਹੁਤ ਕਿਣਾਵਣੇ, ਨਾ ਤੂੰ ਆਵੈ ਬਸ ਵੇਦ ਪੜ੍ਹਾਵਣੇ। ਬਹੁਤਾ ਧਿਆਣੇ ਕਰਕੇ ਦੀਨਤਾ ਵਾਲੇ ਬਚਨ ਉਚਾਰਨ ਨਾਲ ਵੀ ਤੂੰ ਬਸ 'ਚ ਨਹੀਂ ਆਉਂਦਾ, ਵੇਦਾਂ ਦੇ ਪੜ੍ਹਨੇ ਪੜ੍ਹਾਉਣੇ ਕਰਕੇ ਵੀ ਤੂੰ ਵਾਹਿਗੁਰੂ ਜੀ ਬਸ 'ਚ ਨਹੀਂ ਆਉਂਦਾ। ਨਾ ਤੂੰ ਆਵੈ ਬਸ ਤੀਰਥ ਨਹਾਈਐ, ਨਾ ਤੂੰ ਆਵੈ ਬਸ ਧਰਤੀ ਧਾਈਐ। ਤੀਰਥਾਂ ਉੱਪਰ ਇਸ਼ਨਾਨ ਕਰਨ ਨਾਲ ਵੀ ਤੂੰ ਬਸ ਵਿੱਚ ਨਹੀਂ ਆਉਂਦਾ, ਧਰਤੀ ਉੱਪਰ ਦੌੜਨ ਕਰਕੇ ਵੀ ਤੂੰ ਬਸ 'ਚ ਨਹੀਂ ਆਉਂਦਾ। ਨਾ ਤੂੰ ਆਵੈ ਬਸ ਕਿਤੇ ਸਿਆਣ ਪੈ, ਨਾ ਤੂੰ ਆਵੈ ਬਸ ਬਹੁਤਾ ਦਾਨ ਦੇ। ਇਹ ਵਾਹਿਗੁਰੂ ਕਿਸੇ ਸਿਆਣਪ ਕਰਕੇ ਵੀ ਤੂੰ ਬਸ ਵਿੱਚ ਨਹੀਂ ਆਉਂਦਾ, ਬਹੁਤਾ ਦਾਨ ਦੇਣ ਕਰਕੇ ਵੀ ਤੂੰ ਬਸ ਵਿੱਚ ਨਹੀਂ ਆਉਂਦਾ। ਸਭ ਕੋ ਤੇਰਾ ਬਸ ਅਗਮ ਅਗੋਚਰਾ, ਤੂੰ ਭਗਤਾਂ ਕੈ ਬਸ ਭਗਤਾਂ ਤਾਣ ਤੇਰਾ। ਇਹ ਅਗਮ ਅਗੋਚਰ ਵਾਹਿਗੁਰੂ ਪਰਮਾਤਮਾ ਦੇਵ ਜੀ, ਸਭ ਕੁਝ ਤੇਰੇ ਬਸ ਵਿੱਚ ਹੈ, ਸਭ ਕੁਝ ਤੇਰੇ ਬਸ ਵਿੱਚ ਹੈ, ਤੂੰ ਭਗਤਾਂ ਦੇ ਬਸ ਹੈ ਅਤੇ ਭਗਤਾਂ ਨੂੰ ਤੇਰਾ ਹੀ ਤਾਣ ਤੋਂ ਪਾਪ ਬਲ ਹੈ। ਸਲੋਕ ਮਹੱਲਾ ਪੰਜਵਾਂ। ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁੱਖ ਲਾਇਣ। ਹਉਮੈ ਰੂਪੀ ਰੋਗ ਦੇ ਕੱਟੇ ਨੂੰ ਨਾਰਾਇਣ ਪਰਮਾਤਮਾ ਆਪੇ ਵੈਦ ਰੂਪ ਹੈ। ਨਾਰਾਇਣ ਨੰਨੇ ਕੰਨਾ ਵੀ ਹੈ। ਇਹ ਸੰਸਾਰਕ ਵੈਦ ਜਿਹੜੇ ਆ ਸਗੋਂ ਜੀਵਾਂ ਨੂੰ ਹਉਮੈ ਦਾ ਦੁੱਖ ਲਾ ਦਿੰਦੇ ਨੇ ਉਲਟਾ। ਮਹਾਰਾਜ ਦੇਖੋ ਕਹਿੰਦੇ ਇਹ ਹਉਮੈ ਦਾ ਦੁੱਖ ਲਾਉਂਦੇ ਨੇ, ਸਤਿਗੁਰੂ ਦੁੱਖ ਕੱਟਦੇ ਨੇ। ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁੱਖ ਮਿਟਾਇਣ। ਗੁਰਾਂ ਦਾ ਉਪਦੇਸ਼ ਲੈ ਕੇ ਨਾਮ ਅੰਮ੍ਰਿਤ ਰਸ ਨੂੰ ਖਾਣਾ ਕਰ ਭਾਈ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਸਾਹਿਬ ਕੀ ਕਥਨ ਕਰਦੇ ਨੇ, ਜਿਹਦੇ ਮਨ ਵਿੱਚ ਨਾਮ ਉਪਦੇਸ਼ ਰੂਪੀ ਦਵਾਈ ਵੱਸਦੀ ਹੈ ਉਹਦੇ ਸਾਰੇ ਹੀ ਦੁੱਖ ਮਿਟ ਜਾਂਦੇ ਨੇ। ਮਹੱਲਾ ਪੰਜਵਾਂ। ਹੁਕਮ ਉਛਲੈ ਹੁਕਮੇ ਰਹੈ, ਹੁਕਮੇ ਦੁੱਖ ਸੁੱਖ ਸਮ ਕਰ ਸਹੈ। ਹੁਣ ਮਹਾਰਾਜ ਪੰਜਵੇਂ ਪਾਤਸ਼ਾਹ ਪਰਮੇਸ਼ਰ ਦੇ ਹੁਕਮ ਦਾ ਬਚਨ ਕਰਦੇ ਨੇ। ਪਰਮੇਸ਼ਰ ਦੇ ਹੁਕਮ ਵਿੱਚ ਜੀਵ ਉੱਛਲਦਾ, ਛਾਲਾਂ ਮਾਰਦਾ, ਹੰਕਾਰ ਕਰਦਾ, ਅਤੇ ਹੁਕਮ ਦੇ ਵਿੱਚ ਹੀ ਕਹਿੰਦੇ ਗਰੀਬੀ ਵਿੱਚ ਰਹਿੰਦਾ, ਹੁਕਮ ਵਿੱਚ ਹੀ ਸੁੱਖ ਦੁੱਖ ਨੂੰ ਬਰਾਬਰਤਾ ਨਾਲ ਸਹਾਰਦਾ, ਚਲੋ ਸੁੱਖ ਵੀ ਦੁੱਖ ਵੀ ਇੱਕੋ ਮੰਨਦਾ। ਮਹਾਰਾਜ ਕਹਿੰਦੇ ਸਾਰਾ ਹੁਕਮ 'ਚ ਕਰਦਾ। ਹੁਕਮੇ ਨਾਮ ਜਪੈ ਦਿਨ ਰਾਤ, ਨਾਨਕ ਜਿਸਨੂੰ ਹੋਵੈ ਦਾਤ। ਹੁਕਮ ਵਿੱਚ ਹੀ ਦਿਨ ਰਾਤੀ ਨਾਮ ਨੂੰ ਜਪਦਾ, ਪਰ ਨਾਮ ਉਹ ਜਪਦਾ ਜਿਹਨੂੰ ਕਿਰਪਾ ਦੀ ਦਾਤ ਪ੍ਰਾਪਤ ਹੁੰਦੀ ਹੈ। ਹੁਕਮ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ। ਪਰਮੇਸ਼ਰ ਦੇ ਹੁਕਮ ਵਿੱਚ ਮਰਦਾ, ਉਹਦੇ ਹੁਕਮ ਵਿੱਚ ਹੀ ਜਿਉਂਦਾ। ਹੁਕਮ ਵਿੱਚ ਹੀ ਨਾਨਾ ਹੁੰਦਾ ਨਿੱਕਾ, ਨੰਨੇ ਨੂੰ ਹਲੰਤ ਲਾਈ ਹੋਈ ਨਾਨਾ, ਨਾਨਾ ਹੁੰਦਾ ਛੋਟਾ ਜਿਹਾ, ਨੰਨਾ ਜਿਹਾ ਬੱਚਾ। ਸੋ ਨਾਨਾ ਨਹੀਂ ਕਰਨਾ, ਨਾਨਾ ਨਿੱਕਾ ਅਤੇ ਵੱਡਾ ਥੀਵੈ, ਵੱਡਾ ਹੁੰਦਾ। ਹੁਕਮੇ ਸੋਗ ਹਰਖਿਆ ਆਨੰਦ, ਹੁਕਮੇ ਜਪੈ ਨਿਰੋਧਰ ਗੁਰਮੰਤ। ਹੁਕਮ ਵਿੱਚ ਹੀ ਹਰਖ ਤੇ ਸੋਗ ਆਨੰਦ ਹੁੰਦਾ। ਹੁਕਮ ਵਿੱਚ ਹੀ ਗੁਰਮੰਤਰ ਦੁਆਰਾ ਨਿਰੋਧਾਰ ਕਰਤਾ ਇੰਦਰੀਆਂ ਦਾ ਦਮਨ ਕਰਨੇ ਕਰਕੇ ਨਾਮ ਨੂੰ ਜਪਦਾ। ਨਿਰੋਧਰ ਨਿਰਾ ਉਧਾਰ ਕਰਨ ਵਾਲਾ ਸਮਝ ਕੇ ਗੁਰਾਂ ਦਾ ਮੰਤਰ ਜਪਦਾ। ਹੁਕਮੇ ਜਪੈ ਨਿਰੋਧਰ ਗੁਰਮੰਤ, ਇਸ ਪ੍ਰਕਾਰ ਬਚਨ ਕਰਦੇ ਹਨ। ਹੁਕਮੇ ਆਵਣ ਜਾਣ ਰਹਾਏ, ਨਾਨਕ ਜਾ ਕਉ ਭਗਤੀ ਲਾਏ। ਹੁਕਮ ਵਿੱਚ ਹੀ ਆਉਣ ਵਾਲੇ ਪਾਸਿਓਂ, ਆਉਣ ਜਾਣ ਵਾਲੇ ਪਾਸਿਓਂ ਜੰਮਣ ਮਰਨ ਤੋਂ ਰਹਿ ਜਾਂਦਾ, ਖਤਮ ਹੋ ਗਿਆ ਜੰਮਣਾ ਮਰਨਾ। ਪਰ ਆਉਣ ਜਾਣ ਦੀ ਵੱਲੋਂ ਉਹ ਰਹਿੰਦਾ ਜਿਹਨੂੰ ਵਾਹਿਗੁਰੂ ਆਪਣੀ ਭਗਤੀ ਵਿੱਚ ਲਾਉਂਦਾ ਹੈ। ਪੌੜੀ ਹਉ ਤਿਸ ਢਾਡੀ ਕੁਰਬਾਨ, ਜੇ ਤੇਰਾ ਸੇਵਦਾਰ। ਹਉ ਤਿਸ ਢਾਡੀ ਬਲਿਹਾਰ, ਜੇ ਗਾਵੈ ਗੁਣ ਅਪਾਰ। ਇਹ ਪਰਮੇਸ਼ੁਰ ਆਪ ਜੀ ਦਾ ਜਸ ਕਰਨ ਵਾਲਾ ਜੋ ਢਾਡੀ ਹੈ, ਮੈਂ ਉਸ ਢਾਡੀ ਤੋਂ ਬਲਿਹਾਰ ਜਾਂਦਾ। ਜਿਹੜਾ ਤੇਰਾ ਸੇਵਾਦਾਰ ਹੈ, ਮੈਂ ਉਸ ਢਾਡੀ ਤੋਂ ਬਲਿਹਾਰ ਜਾਂਦਾ ਜਿਹੜੇ ਤੇਰੇ ਅਪਾਰ ਗੁਣਾਂ ਨੂੰ ਗਾਉਂਦਾ। ਮਹਾਂਪੁਰਖਾਂ ਨੇ ਆਪਣੇ ਸਮੇਂ ਦੇ ਵਿੱਚ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਢਾਡੀ ਦਰਬਾਰ ਵੀ ਕਰਾਉਣੇ ਜੋੜ ਮੇਲੇ ਤੇ, ਅਤੇ ਢਾਡੀਆਂ ਵਿੱਚ ਜਿਹੜਾ ਢਾਡੀ ਫਸਟ ਆਉਂਦਾ ਸੀ, ਤਿੰਨ ਗੱਲਾਂ ਦੇਖਣੀਆਂ ਵੀ ਢਾਡੀ ਨੇ ਇਤਿਹਾਸ ਠੀਕ ਗਾਇਆ, ਗੁਰਬਾਣੀ ਠੀਕ ਹੈ, ਪੰਜ ਬਾਣੀਆਂ ਕੰਠ ਨੇ, ਰਹਿ ਰਾਸ ਕੀਰਤਨ ਸੋਹਲਾ। ਢਾਡੀ ਦੀ ਪਹਿਲਾਂ ਰਿਪੋਰਟ ਦੇਖਣੀ, ਕੋਈ ਮਾੜੀ ਚੀਜ਼ ਤਾਂ ਨਹੀਂ ਖਾਂਦਾ, ਰਹਿਤਵਾਨ ਜੇ ਪੂਰਾ, ਫਿਰ ਉਹਨੂੰ ਇਨਾਮ ਦੇਣਾ, ਵੱਡੀ ਚੀਜ਼ ਇਹ ਹੁੰਦੀ ਹੈ। ਫਿਰ ਢਾਡੀ ਕਈ ਕੁਛ ਕਰ ਦਿੰਦੇ ਆ ਨਾ ਵਿੱਚ, ਇਸ ਕਰਕੇ ਢਾਡੀਆਂ ਜਦੋਂ ਇਹ ਪੌੜੀ ਆਉਂਦੀ ਫਿਰ ਤਾਂ ਹੋਈ ਨਾ ਖੁਸ਼, ਪਰ ਪੌੜੀ 'ਚ ਲਿਖਿਆ ਕਿ ਉਹ ਵੀ ਧਿਆਨ ਦੇ ਲਿਆ ਕਰੋ। ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਭਾਗਠ ਜਿਸ ਸੱਚਾ ਦੁਆਰ ਬਾਰ। ਉਹ ਢਾਡੀ ਧਨ ਧਨ ਹੈ ਜਿਹਨੂੰ ਨਿਰੰਕਾਰ ਪਰਮਾਤਮਾ ਆਪ ਚਾਹੁੰਦਾ, ਇਹਨਾਂ ਢਾਡੀਆਂ ਨੂੰ ਚਾਹੁੰਦਾ, ਧਿਆਨ ਦੇਖ ਲਓ ਬਈ ਕਰਕੇ। ਉਹ ਢਾਡੀ ਭਾਗਠ ਭਾਵ ਧਨਾੜ ਭਾਗਾਂ ਵਾਲਾ, ਜੋ ਸੱਚੇ ਦੁਆਰ ਬਾਰ ਵਾਲਾ ਹੋਇਆ, ਜਿਹਨੂੰ ਸੱਚਾ ਦੁਆਰਾ ਭਾਵ ਗਿਆਨ ਪ੍ਰਾਪਤ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਸਰੂਪ ਜਾਂ ਸਾਧ ਸੰਗਤ ਪ੍ਰਾਪਤ ਹੋਈ ਹੈ ਜਿਹਨੂੰ, ਜਿਹਨੂੰ ਨਿਰੰਕਾਰ ਚਾਹੁੰਦਾ ਉਹ ਕਿਹੜਾ ਢਾਡੀ ਹੈ। ਓਹੋ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਆਵੈ ਕਦੇ ਹਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਵਨ ਬਚਨ, ਉਹ ਢਾਡੀ ਤੈਨੂੰ ਧਿਆਉਂਦਾ ਤੇ ਦਿਨ ਰਹਿਣਾਰ ਦਿਨੇ ਰਾਤ ਤੇਰਾ ਕਲਾਣੇ ਹੁੰਦਾ ਜਸ ਕਰਦਾ। ਜੋ ਨਾਮ ਅੰਮ੍ਰਿਤ ਤੂੰ ਮੰਗਦਾ ਉਹਨੂੰ ਕਦੇ ਹਾਰ ਨਹੀਂ ਆਉਂਦੀ। ਢਾਡੀ ਤਾਂ ਕਈ ਆਪਣੇ ਪੰਥ ਦੇ ਢਾਡੀ ਅਲੱਗ, ਇੱਕ ਢਾਡੀ ਆ ਪਿੰਡਾਂ 'ਚ ਹੋਰ, ਉਹ ਹੋਰ ਤਾਂ ਨਹੀਂ ਗੀਤ ਜੇ ਗਾਉਂਦੇ ਫਿਰਦੇ ਹੁੰਦੇ ਨੇ, ਉਹ ਵੀ ਢਾਡੀ ਕਹਾਉਂਦੇ ਆਪਣੇ ਆਪ ਨੂੰ, ਪੰਥਕ ਢਾਡੀ ਹੋਰ ਨੇੜੇ ਵਾਰਾਂ ਗਾਉਂਦੇ ਨੇ। ਸੋ ਮਹਾਰਾਜ ਨੇ ਕਿਰਪਾ ਕੀਤੀ, ਜਦੋਂ ਫਿਰ ਨੱਥੇ ਤੇ ਅਬਦੁੱਲੇ ਨੂੰ ਲਾਇਆ ਢਾਡੀ, ਫਿਰ ਅੱਗੋਂ ਢਾਡੀਆਂ ਦੀ ਪਰੰਪਰਾ ਤੋਰੀ। ਜੀਵਨ ਵਾਲੇ ਉੱਚੇ ਹੋਣੇ ਚਾਹੀਦੇ ਨੇ ਢਾਡੀ, ਸਹੀ ਢੰਗ ਦਾ ਪ੍ਰਚਾਰ ਕਰਨ ਢਾਡੀ ਢਾਡੀ। ਪਰ ਇੱਥੇ ਜਿਹੜਾ ਕਿਹਾ ਨਾ ਜਸ ਕਰਨ ਵਾਲਾ, ਜਿਹੜਾ ਪਰਮਾਤਮਾ ਦਾ ਜਸ ਕਰਦਾ, ਉਹਨੂੰ ਮਹਾਰਾਜ ਢਾਡੀ ਕਹਿੰਦੇ ਨੇ। ਕੱਪੜ ਭੋਜਨ ਸੱਚ ਰਹਿੰਦਾ ਲਿਵੈ ਤਾਰ, ਸੋ ਢਾਡੀ ਗੁਣਵੰਤ ਜਿਸਨੂੰ ਪ੍ਰਭ ਪਿਆਰ। ਜੋ ਸੱਚ ਨਾਮ ਵਿੱਚ ਲਿਵ ਨੂੰ ਤੇਲ ਧਾਰਾ ਵਾਂਗੂ ਧਾਰ ਕੇ ਰਹਿੰਦਾ, ਬੰਦਗੀ ਵਾਲਾ ਢਾਡੀ ਚਾਹੀਦਾ, ਉਹਦਾ ਸੱਚ ਨਾਮ ਹੀ ਕੱਪੜਾ ਹੈ ਅਤੇ ਭਜਨ ਹੈ। ਹੈ ਇਹਨਾਂ ਕੋਲ ਸੱਚਾ ਨਾਮ ਕੱਪੜਾ ਅਤੇ ਸੱਚਾ ਨਾਮ ਹੀ ਉਹਦਾ ਭੋਜਨ ਹੈ। ਇਸ ਪ੍ਰਕਾਰ ਭੋਜਨ ਭਜਨ ਸਾਰੀਆਂ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਉਹਦੀਆਂ। ਉਹ ਢਾਡੀ ਗੁਣਾਂ ਵਾਲਾ ਹੈ ਜਿਸ ਨਾਲ ਪ੍ਰਭੂ ਪਰਮਾਤਮਾ ਪਿਆਰ ਕਰਦਾ ਹੈ। ਸੋ ਜਿਹਨੂੰ ਪਰਮਾਤਮਾ ਨਾਲ ਪਿਆਰ ਆ, ਉਹ ਵੀ ਢਾਡੀ ਗੁਣਵੰਤ ਹੈ, ਗੁਣਾਂ ਵਾਲਾ ਹੈ। 963 ਅੰਗ ਤੇ ਪਾਵਨ ਬਚਨ ਫਰਮਾਉਂਦੇ ਨੇ। ਸਲੋਕ ਮਹੱਲਾ ਪੰਜਵਾ, ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਮਨ ਤਨ ਹਿਰਦੈ ਸਿਮਰ ਹਰ, ਆਠ ਪਹਿਰ ਗੁਣ ਗਾਓ। ਅੰਮ੍ਰਿਤ ਬਾਣੀ ਜੋ ਸਾਰ ਤੱਤ ਹੈ ਨਾ ਗੁਰੂ ਕੀ, ਰਸ ਪ੍ਰੇਮ ਅਤੇ ਹਰੀ ਦਾ ਨਾਮ ਅਮਿਓ ਅੰਮ੍ਰਿਤ, ਇਹ ਤਿੰਨੇ ਇਸ ਜੀਵ ਨੂੰ ਅੰਮ੍ਰਿਤ, ਅੰਮ੍ਰਿਤ ਹੁੰਦਾ ਮੌਤ ਤੋਂ ਰਹਿਤ ਕਰਨ ਵਾਲੇ ਹੈ। ਗੁਰਾਂ ਦੇ ਉਪਦੇਸ਼ ਰੂਪ ਅੰਮ੍ਰਿਤ ਬਾਣੀ ਕਰਕੇ ਜਿਹਨੇ ਹਰੀ ਦਾ ਨਾਮ ਅੰਮ੍ਰਿਤ ਪੀਣਾ ਕੀਤਾ ਹੈ, ਉਹਨੂੰ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਪ੍ਰਾਪਤ ਹੋਇਆ। ਇਸ ਕਰਕੇ ਭਾਈ ਤੁਸੀਂ ਵੀ ਮਨ ਤਨ ਕਰਕੇ ਹਿਰਦੇ ਦੇ ਵਿੱਚ ਅੰਦਰ ਅੰਦਰੇ ਅੰਦਰ ਹਰੀ ਨੂੰ ਸਿਮਰੋ, ਵਾਹਿਗੁਰੂ ਵਾਹਿਗੁਰੂ ਕੰਮ ਕਾਰ ਕਰੀ ਜਾਓ, ਅੰਦਰੇ ਅੰਦਰ ਸਿਮਰੀ ਵੀ ਜਾਓ ਅਤੇ ਅੱਠੇ ਪੈਰ ਉਹਦੇ ਗੁਣ ਗਾਉਣਾ ਕਰੋ। ਉਪਦੇਸ਼ ਸੁਣੋ ਤੁਮ ਗੁਰਸਿੱਖ ਹੋ, ਸੱਚਾ ਇਹ ਸੁਭਾਉ। ਜਨਮ ਪਦਾਰਥ ਸਫਲ ਹੋਏ, ਮਨ ਮੈਂ ਲਾਏ ਉਹ ਭਾਉ। ਇਹ ਗੁਰਸਿੱਖੋ ਭਾਈ, ਤੁਸੀਂ ਗੁਰ ਉਪਦੇਸ਼ ਨੂੰ ਸੁਣਨਾ ਕਰੋ, ਇਹੀ ਸੱਚਾ ਸਵਾਦ ਹੈ, ਲਾਭ ਜਾਂ ਆਨੰਦ ਹੈ। ਜੇ ਤੁਸੀਂ ਮਨ ਵਿੱਚ ਗੁਰ ਉਪਦੇਸ਼ ਨਾਲ ਪ੍ਰੇਮ ਲਾਓਗੇ, ਤਾਂ ਹੀ ਫਿਰ ਮਨੁੱਖ ਜਨਮ ਨੂੰ ਤੁਹਾਡਾ ਸਫਲਾ ਹੋਵੇਗਾ। ਸੁਖ ਸਹਿਜ ਆਨੰਦ ਕਣਾ ਪ੍ਰਭ ਜਪਤਿਆਂ ਦੁੱਖ ਜਾਏ, ਨਾਨਕ ਨਾਮ ਜਪਤ ਸੁਖ ਉਪਜੈ ਦਰਗ ਹੈ ਪਾਈਐ ਥਾਉ। ਪਰਮੇਸ਼ਰ ਦੇ ਨਾਮ ਜਪਦਿਆਂ ਹੋਇਆਂ ਅਚੁੱਤ ਸੁਖ ਦਾ ਘਣਾ ਬਹੁਤਾ ਆਨੰਦ ਹੋਵੇਗਾ ਤੇ ਜਨਮ ਮਰਨ ਦਾ ਦੁੱਖ ਚਲਿਆ ਜਾਵੇਗਾ। ਸਤਿਗੁਰ ਮਹਾਰਾਜ ਕਥਨ ਕਰਦੇ ਆ, ਹਰੀ ਨਾਮ ਦੇ ਜਪਣ ਕਰਕੇ ਸੁਖ ਪੈਦਾ ਹੁੰਦਾ ਹੈ ਅਤੇ ਦਰਗਾਹ ਦੇ ਵਿੱਚ ਸੁਖ ਦਾ ਥਾਂ ਪ੍ਰਾਪਤ ਕਰਦਾ ਹੈ। ਮਹੱਲਾ ਪੰਜਵਾ, ਪੰਚਮ ਪਿਤਾ ਅੱਗੇ ਪਾਵਨ ਬਖਸ਼ਿਸ਼ਾਂ ਹੋਰ ਕਰਦੇ ਨੇ ਆਪਣੇ ਪਰ। ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ, ਭਾਣੇ ਜਪ ਤਪ ਸੰਜਮੋ ਭਾਣੇ ਹੀ ਕੱਢ ਲੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹੈ, ਜੇ ਪੂਰਾ ਗੁਰੂ ਸਿੱਖਿਆ ਦੇਵੇ ਤਾਂ ਉਸ ਦੁਆਰਾ ਹਰੀ ਨਾਮ ਨੂੰ ਧਿਆਈਏ। ਪਹਿਲਾਂ ਸਿੱਖਿਆ ਨੂੰ ਲਓ, ਸਿੱਖਿਆ ਨੂੰ ਸਾਰੀ ਨੂੰ ਮਨ 'ਚ ਵਸਾ ਕੇ ਉਹਦੇ ਦੁਆਰਾ ਜਿਵੇਂ ਜਿਵੇਂ ਦੱਸਿਆ ਡਾਇਰੈਕਸ਼ਨ ਉਵੇਂ ਉਵੇਂ ਜੇ ਤੁਰੇ ਜਾਓ, ਬੰਦਾ ਫਿਰ ਮੰਜ਼ਿਲ 'ਤੇ ਪਹੁੰਚ ਜਾਂਦਾ। ਜੇ ਇੱਕ ਵੀ ਮਾੜਾ ਜਿਹਾ ਕਿਤੇ ਰਸਤਾ ਭਟਕ ਗਏ, ਕਿਤੇ ਹੋਰ ਹੀ ਸ਼ਹਿਰ ਜਾ ਨਿਕਲਦਾ ਬੰਦਾ, ਡਾਇਰੈਕਸ਼ਨ ਗਲਤ ਹੋ ਜਾਏ, ਜੇ ਇਹੀ ਇੱਧਰ ਹੈ। ਉਸ ਭਾਣੇ ਦੇ ਵਿੱਚ, ਵਾਹਿਗੁਰੂ ਦੇ ਭਾਣੇ ਵਿੱਚ ਜਪ ਤਪ ਸੰਜਮ ਆਦਿ ਸਾਧਨ ਕਰੀਦੇ, ਉਹਦੇ ਭਾਣੇ 'ਚ ਰਹਿ ਕੇ ਉਹ ਆਪਣੇ ਭਾਣੇ ਵਿੱਚ ਹੀ ਸੰਸਾਰ 'ਚੋਂ ਕੱਢ ਲੈਂਦਾ। ਭਾਣੇ ਨੂੰ ਮੰਨੋ, ਭਾਣੇ ਜੋਨ ਭਵਾਈ ਹੈ ਭਾਣੇ ਬਖਸ਼ ਕਰੇ, ਭਾਣੇ ਦੁੱਖ ਸੁੱਖ ਭੋਗੀ ਹੈ ਭਾਣੇ ਕਰਮ ਕਰੇ। ਆਪਣੇ ਭਾਣੇ ਵਿੱਚ ਹੀ ਜੂਨੀਆਂ ਵਿੱਚ ਫੇਰਦਾ, ਭਾਣੇ ਵਿੱਚ ਹੀ ਬਖਸ਼ਿਸ਼ ਕਰਦਾ, ਭਾਣੇ ਵਿੱਚ ਹੀ ਦੁੱਖ ਸੁੱਖ ਭੋਗੀਦਾ, ਭਾਣੇ ਵਿੱਚ ਹੀ ਸ਼ੁਭ ਅਤੇ ਅਸ਼ੁਭ ਕਰਮਾਂ ਨੂੰ ਕਰਦਾ। ਭਾਣੇ ਮਿੱਟੀ ਸਾਜਕੈ ਭਾਣੇ ਜੋਤ ਤਰੇ, ਭਾਣੇ ਭੋਗ ਭੋਗ ਆਏਂਦਾ ਭਾਣੇ ਮਨਹਿ ਕਰੇ। ਇਹ ਸ਼ਬਦ ਵਿੱਚ ਅਸਲ ਵਿੱਚ ਭਾਣੇ ਦੀ ਡੈਫੀਨੇਸ਼ਨ ਹੀ ਹੈ ਸਾਰੀ, ਕਿ ਭਾਣਾ ਹੁੰਦਾ ਕੀ ਹੈ। ਕਈ ਲੋਕ ਸਮਝਦੇ ਖਨੀ ਕੋਈ ਚੜ੍ਹਾਈ ਕਰਜੇ ਤਾਂ ਭਾਣਾ ਮੰਨੀ ਦਾ, ਬਸ ਇੰਨੀ ਗੱਲ ਭਾਣਾ ਨਹੀਂ ਹੁੰਦੀ, ਸਾਰਾ ਕੁਝ ਭਾਣੇ 'ਚ ਹੀ ਹੋਇਆ ਹੋਇਆ। ਆਪਣੇ ਭਾਣੇ ਵਿੱਚ ਹੀ ਮਿੱਟੀ ਆਦਿਕ ਪੰਜਾਂ ਤੱਤਾਂ ਨਾਲ ਸਰੀਰ ਨੂੰ ਸਾਜ ਕੇ ਆਪਣੇ ਭਾਣੇ ਵਿੱਚ ਹੀ ਉਹਨਾਂ ਸਰੀਰਾਂ ਅੰਦਰ ਜੋਤ ਰੱਖਦਾ, ਸੱਤਾ ਧਾਰਦਾ। ਜਿਨ ਤੂੰ ਸਾਜ ਸਵਾਰ ਸੀ ਗਾ ਰਿਹਾ, ਗਰਭ ਆਗਨ ਮੈਂ ਜਿਹਨੇ ਉਭਾਰਿਆ। ਆਪਣੇ ਭਾਣੇ ਵਿੱਚ ਹੀ ਜੀਵਾਂ ਨੂੰ ਭੋਗ ਪਦਾਰਥਾਂ ਨੂੰ ਭਗਾਉਂਦਾ ਛਕਾਉਂਦਾ, ਇਹ ਵੀ ਉਹਦਾ ਭਾਣਾ ਹੀ ਹੈ। ਅਤੇ ਭਾਣੇ ਵਿੱਚ ਹੀ ਪਦਾਰਥਾਂ ਵੱਲੋਂ ਮਨ੍ਹਾ ਕਰਦਾ, ਹਟਾ ਵੀ ਦਿੰਦਾ। ਇਸ ਕਰਕੇ ਇਹ ਸ਼ਬਦ ਬੜਾ ਇੰਪੋਰਟੈਂਟ, ਧਿਆਨ ਦੇਣ ਵਾਲਾ। ਸਾਰਾ ਕੁਝ ਭਾਣੇ 'ਚ ਕਰਾਉਂਦਾ ਉਹ। ਬੇਨਤੀਆਂ ਕਰ ਲਓ ਇਹ ਸ਼ਬਦ ਦੇ ਰਾਹੀਂ, ਸਮਝਦੇ ਨੇ ਗੱਲ। ਆਪਣੇ ਭਾਣੇ ਵਿੱਚ ਜੀਵਾਂ ਨੂੰ ਪਦਾਰਥਾਂ ਨੂੰ ਭਗਾਉਂਦਾ ਛਕਾਉਂਦਾ, ਅਤੇ ਭਾਣੇ ਵਿੱਚ ਪਦਾਰਥਾਂ ਵੱਲੋਂ ਮਨ੍ਹਾ ਵੀ ਕਰਦਾ, ਹਟਾ ਵੀ ਦਿੰਦਾ ਜੇ ਹਟਾਉਣਾ ਹੋਵੇ ਖਾਣ ਪੀਣ ਵਾਲਿਆਂ ਨੂੰ। ਭਾਣੇ ਨਰਕ ਸੁਰਗ ਅਵਤਾਰੇ, ਭਾਣੇ ਤਰਨ ਪਰੇ, ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੇ। ਆਪਣੇ ਭਾਣੇ ਵਿੱਚ ਹੀ ਜੀਵਾਂ ਨੂੰ ਨਰਕ ਸਵਰਗ ਵਿੱਚ ਉਤਾਰਦਾ ਹੈ, ਅਤੇ ਭਾਣੇ ਵਿੱਚ ਹੀ ਇਹ ਜੀਵ ਧਰਤੀ ਉੱਤੇ ਡਿੱਗ ਪੈਂਦਾ। ਆਪਣੇ ਭਾਣੇ ਵਿੱਚ ਹੀ ਜਿਨ੍ਹਾਂ ਨੂੰ ਭਗਤੀ 'ਚ ਲਾਉਂਦਾ, ਉਹ ਕੋਈ ਵਿਰਲੇ ਵਿਰਲੇ ਹੀ ਬੰਦੇ ਆ ਅਸਲ ਵਿੱਚ। ਪੌੜੀ ਵਡਿਆਈ ਸੱਚੇ ਨਾਮ ਕੀ, ਹਉ ਜੀਵਾਂ ਸੁਣ ਸੁਣੇ, ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ। ਸੱਚੇ ਵਾਹਿਗੁਰੂ ਦੇ ਨਾਮ ਦੀ ਵਡਿਆਈ ਸੁਣ ਸੁਣ ਕੇ, ਸੁਣ ਹੁੰਦਾ ਕੰਨਾਂ ਦੁਆਰਾ ਸੁਣ ਕੇ, ਹਾਂ ਤੋਂ ਪਾਪ ਮੈਂ ਜਿਉਂਦਾ। ਜਿਸ ਨਾਮ ਨੇ ਇੱਕ ਛਿਨ ਵਿੱਚ ਪਸ਼ੂ ਤੇ ਪ੍ਰੇਤਾਂ ਵਰਗੇ ਅਗਿਆਨੀਆਂ ਨੂੰ ਤਾਰਨਾ ਕੀਤਾ ਹੈ। ਪਸ਼ੂ ਪ੍ਰੇਤ ਮੁਗਧ ਕੌ ਤਾਰੇ, ਪਾਹਨ ਪਾਰ ਉਤਾਰੇ। ਕਈ ਕਹਿੰਦੇ ਹੁੰਦੀਆਂ ਨਹੀਂ ਚੀਜ਼ਾਂ, ਬਾਣੀ 'ਚ ਆ ਗਈਆਂ ਫਿਰ ਹੈਗੀਆਂ ਨੇ, 84 ਲੱਖ ਜੂਨ ਐਵੇਂ ਥੋੜ੍ਹੀ ਬਣ ਜਾਣੀ ਹੈ। ਅਤੇ ਸਾਰੀਆਂ ਚੀਜ਼ਾਂ ਹੁੰਦੀਆਂ, ਪ੍ਰੇਤ ਉਹ ਹੁੰਦਾ ਜਿਹਦੀ ਸੁਰਤੀ ਘਰ 'ਚ ਰਹਿ ਜੇ ਮਰਨ ਵੇਲੇ। ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰਾ। ਮੁੜ ਕੇ ਪ੍ਰੇਤ ਬਣਦਾ, 1000 ਕੁ ਸਾਲ ਉਮਰ ਹੁੰਦੀ ਇਹਦੀ, ਭੁੱਖਾ ਮਰਦਾ ਰਹਿੰਦਾ, ਤੰਗ ਹੁੰਦਾ ਰਹਿੰਦਾ, ਸੂਈ ਦੇ ਨੱਕੇ ਜਿੰਨਾ ਮੂੰਹ ਹੁੰਦਾ, ਖਾਣ ਨੂੰ ਕੀ ਮਿਲਦਾ, ਗੰਦਗੀ, ਬਹੁਤ ਔਖੀ ਜੂਨ ਕੱਟਦਾ। 1000 ਸਾਲ ਕੱਢਣਾ ਕਿਹੜਾ ਸੌਖਾ। ਦਿਨ ਸਰੈਣ ਤੇਰਾ ਨਾਉ ਸਦਾ ਸਦ ਜਾਪੀ ਹੈ, ਤ੍ਰਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਧਰਾਪੀ ਹੈ। ਇਹ ਵਾਹਿਗੁਰੂ ਇਹ ਕਿਰਪਾ ਕਰਕੇ ਦਿਨ ਰਾਤੀ ਤੇਰਾ ਨਾਮ ਸਦਾ ਸਦਾ ਜਪਣਾ ਕਰੀਏ, ਤੇ ਵਿਕਰਾਲ ਤੋਂ ਭਾਵ ਭਿਆਨਕ ਜੋ ਤ੍ਰਿਸ਼ਨਾ ਰੂਪੀ ਭੁੱਖ ਲੱਗੀ ਹੋਈ ਸਾਨੂੰ, ਇਸ ਤੋਂ ਤੇਰੇ ਨਾਮ ਨੂੰ ਜਪ ਕੇ ਧਰਾਪੀਐ ਤ੍ਰਿਪਤ ਹੋਈਏ। ਮਹਾਰਾਜ ਕਿਰਪਾ ਕਰੋ, ਇਹ ਤੋਂ ਬਚਾਓ ਸਾਨੂੰ, ਇਹ ਬਹੁਤ ਭੈੜੀ ਹੈ। ਰੋਗ ਸੋਗ ਦੁੱਖ ਵੰਜੈ ਜਿਸ ਨਾਉ ਮਨ ਵਸੈ, ਤਿਸਹਿ ਪ੍ਰਾਪਤ ਲਾਲ ਜੋ ਗੁਰਸਬਦੀ ਰਸੈ। ਜਿਹਦੇ ਮਨ ਵਿੱਚ ਨਾਮ ਵੱਸਦਾ, ਉਹਦੇ ਅਗਿਆਨ ਰੂਪ ਰੋਗ ਅਤੇ ਸੋਗ ਹੁੰਦੀ, ਚਿੰਤਾ ਅਤੇ ਦੁੱਖ ਸਭ ਚਲੇ ਜਾਂਦੇ ਨੇ। ਲਾਲ ਹੁੰਦਾ ਪਿਆਰਾ ਪਰਮੇਸ਼ੁਰ ਉਹਨੂੰ ਪ੍ਰਾਪਤ ਹੁੰਦਾ, ਜਿਹੜੇ ਜਿਹੜਾ ਗੁਰਾਂ ਦੇ ਉਪਦੇਸ਼ ਵਿੱਚ ਰਸੈ ਤੋਂ ਭਾਵ ਤਦਾਕਾਰ ਹੁੰਦਾ, ਰਚ ਮਿਚ ਜਾਂਦਾ। ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਇਹ ਬੇਅੰਤ ਸਰੂਪ ਵਾਹਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਤਾਰਨ ਵਾਲੇ, ਰੱਖਿਆ ਕਰਨ ਵਾਲੇ, ਹੇ ਸੱਚੇ ਮੇਰੇ ਪਿਆਰਿਆ, ਤੇਰੀ ਸੋਭਾ ਤੈਨੂੰ ਹੀ ਬਣ ਆਉਂਦੀ ਹੈ, ਤੇਰੀ ਉਪਮਾ ਤੋਹੇ ਬਣ ਆਵੇ।